ਕਰੀਏ ਦੀਦਾਰੇ ਨਾਨਕੀ ਦੇ ਵੀਰ ਦੇ, ਜਿਹੜੇ ਨਾਨਕੀ ਦੇ ਵੀਰ ਨੇ ਇਸ ਜਗਤ ਦੇ ਅੰਦਰ ਆ ਕੇ ਭੁੱਲੇ ਭਟਕਿਆਂ ਨੂੰ ਸੱਚ ਦਾ ਰਾਹ ਵਿਖਾ ਦਿੱਤਾ, ਦੱਸ ਦਿੱਤਾ ਕਿ ਦੁਨੀਆਂ ਦੇ ਵਿੱਚ ਆ ਕੇ ਮਨੁੱਖ ਨੇ ਕਰਨਾ ਕੀ ਸੀ ਤੇ ਕਰਨ ਕੀ ਲੱਗ ਪਏ ਆ। ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ, ਕਿਤ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਸੱਚ ਦਾ ਰਾਹ ਵਿਖਾਇਆ ਭੁੱਲੇ ਭਟਕਿਆਂ ਨੂੰ। ਤੇ ਗੁਰੂ ਪਿਆਰ ਵਾਲਿਓ, ਆਪ ਜੀ ਦੇ ਨਾਲ ਹੁਣ ਵੀਰ ਰਸ ਦੀ ਇੱਕ ਕਵਿਤਾ ਜਿਹੜੀ ਹੈ, ਵਾਰ ਜਿਸਨੂੰ ਆਖਿਆ ਜਾਂਦਾ ਹੈ, ਢਾਡੀ ਕਲਾ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਆਪ ਨੂੰ ਬਹੁਤ ਵਾਰ ਗੁਰਬਾਣੀ ਦੇ ਅੰਦਰ ਢਾਡੀ ਦਰਸਾਇਆ, ਕਿਉਂਕਿ ਢਾਡੀ ਕਲਾ ਪਹਿਲਾਂ ਵੀ ਹੋਇਆ ਕਰਦੀ ਸੀ। ਦੱਸਣ ਵਾਲਿਆਂ ਨੇ ਦੱਸਿਆ, ਲਿਖਣ ਵਾਲਿਆਂ ਨੇ ਲਿਖਿਆ ਕਿ ਪਹਿਲਾਂ ਢਾਡੀ ਕਿਹੜੇ ਹੋਇਆ ਕਰਦੇ ਸੀ, ਜਿਹੜੇ ਬਾਦਸ਼ਾਹ ਲੋਕ ਹੁੰਦੇ ਸੀ, ਰਾਜੇ ਲੋਕ ਹੁੰਦੇ ਸੀ, ਉਹਨਾਂ ਦੀ ਸਿਫਤ ਗਾਇਨ ਕਰਦੇ ਉਹਨਾਂ ਦੇ ਦਰਬਾਰ ਦੇ ਅੰਦਰ, ਤੇ ਉਹ ਬਹੁਤ ਖੁਸ਼ ਹੁੰਦੇ ਤੇ ਉਹਨਾਂ ਨੂੰ ਇਨਾਮ ਦਿੰਦੇ, ਉਹਨਾਂ ਨੂੰ ਢਾਡੀ ਆਖਿਆ ਜਾਂਦਾ ਸੀ। ਮੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਕਲਾ ਵੇਖੀ, ਕਲਾ ਤੇ ਬਹੁਤ ਹੈ, ਪਰ ਮੇਰੇ ਸਾਹਿਬ ਨੇ ਆਖਿਆ ਜੇ ਢਾਡੀ ਬਣਨਾ ਤੇ ਉਸ ਖਸਮ ਦੇ ਬਣੋ, ਕਿਸੇ ਦੁਨੀਆਂ ਦੇ ਬਣਾਏ ਹੋਏ ਝੂਠੇ ਰਾਜੇ ਦੇ ਨਹੀਂ, ਜਿਹਦਾ ਰਾਜ ਅੱਜ ਹੈ ਕੱਲ ਨਹੀਂ ਹੋਵੇਗਾ, ਉਹਦੀ ਸਿਫਤ ਗਾਇਨ ਕਰਨ ਦਾ ਕੀ ਫਾਇਦਾ। ਢਾਡੀ ਬਣਨਾ ਤੇ ਉਸ ਸੱਚੇ ਅਕਾਲ ਪੁਰਖ ਦੇ ਬਣੋ, ਜਿਹਦੀ ਸਰਕਾਰ ਸਦਾ ਹੀ ਸਥਿਰ ਰਹਿਣੀ ਹੈ, ਨਾ ਉਹਨੂੰ ਕੋਈ ਬਦਲ ਸਕਦਾ, ਨਾ ਉਹਨੂੰ ਕੋਈ ਡੇਗ ਸਕਦਾ, ਜਿਸ ਨੂੰ ਸੱਚੀ ਸਰਕਾਰ ਆਖਿਆ ਜਾਂਦਾ ਹੈ, ਢਾਡੀ ਉਹਦੇ ਬਣੋ। ਫਿਰ ਮੇਰੇ ਸਾਹਿਬ ਜੀ ਨੇ ਆਖਿਆ, ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ, ਸਦਾਏ ਦੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਆਖਿਆ ਤੇਰੇ ਦਰ ਤੋਂ ਮੰਗਣਾ, ਤੇਰਾ ਦਰ ਨਹੀਂ ਛੱਡਣਾ ਢਾਡੀ ਨੇ। ਫਿਰ ਇਸ ਢਾਡੀ ਨੂੰ ਕਲਾ ਛੇਵੇਂ ਜਾਮੇ ਦੇ ਵਿੱਚ ਆ ਕੇ ਜਾਮਾ ਪਹਿਨਾ ਦਿੱਤਾ। ਛੇਵੇਂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਵੇਖਿਆ ਮਾਲਾ ਵਾਲੇ ਹੱਥਾਂ ਦੇ ਉੱਤੇ ਵੀ ਵਾਰ ਹੋ ਗਿਆ, ਪੰਚਮ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਜ਼ਾਲਮਾਂ ਨੇ, ਉਹਨਾਂ ਦੀ ਨਫ਼ਰਤ ਨੇ ਸ਼ਹੀਦ ਕਰ ਦਿੱਤਾ ਹੈ, ਤੇ ਫਿਰ ਇੱਕ ਨਵਾਂ ਮੋੜ ਜਿਹੜਾ ਸੀ ਉਹ ਲਿਆ। ਜੇ ਵੇਖਿਆ ਜਾਵੇ ਨਾ ਗੁਰਬਾਣੀ ਦੇ ਵੱਲ, ਗੁਰਬਾਣੀ ਨੂੰ ਪੜ੍ਹਿਆ ਜਾਵੇ, ਵਿਚਾਰਿਆ ਜਾਵੇ, ਤੇ ਛੇਵੇਂ ਜਾਮੇ ਦੇ ਵਿੱਚ ਜੇ ਅਸੀਂ ਕਹੀਏ ਸੂਰ ਵੀਰਤਾ ਆਈ, ਉਹ ਪਹਿਲੇ ਜਾਮੇ ਦੇ ਵਿੱਚ ਵੀ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦਾਂ ਦੇ ਬਾਣ ਚਲਾਏ, ਸ਼ਬਦਾਂ ਦੀ ਲੜਾਈ ਲੜੀ, ਜਿੱਥੇ ਵੀ ਗਏ ਸੱਚ ਬੁਲੰਦ ਕੀਤਾ, ਬੜੇ ਵੱਡਿਆਂ ਵੱਡਿਆਂ ਦੇ ਨਾਲ ਉਹਨਾਂ ਦੀ ਗੱਲਬਾਤ ਜਿਹੜੀ ਹੋਈ, ਜਿਹੜੇ ਕਹਿੰਦੇ ਕਹਾਉਂਦੇ ਲੋਕ ਸੀ, ਪਰ ਉਹ ਹਾਰਦੇ ਰਹੇ, ਗੋਡੇ ਟੇਕਦੇ ਰਹੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦਾਂ ਦੇ ਤੀਰ ਉਹਨਾਂ ਨੂੰ ਚੀਰ ਕੇ ਲੰਘਦੇ ਰਹੇ। ਤੇ ਛੇਵੇਂ ਜਾਮੇ ਦੇ ਵਿੱਚ ਆ ਕੇ ਭਗਤੀ ਤੇ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ, ਭਗਤੀ ਦੇ ਨਾਲ ਸ਼ਕਤੀ ਨੂੰ ਜੋੜ ਦਿੱਤਾ। ਵਿਦਵਾਨ ਕਹਿੰਦੇ ਜਦੋਂ ਇਨਕਲਾਬ ਦਾ ਜਨਮ ਹੋਇਆ, ਅੱਗ ਅਤਿਆਚਾਰਾਂ ਦੀ ਛੂਕਦੀ ਸੀ, ਮੌਜ ਰੱਬ ਦੀ ਸੰਤ ਸਿਪਾਹੀ ਬਣ ਗਏ, ਲੋੜ ਜਪ ਤਪ ਨਾਲ ਬੰਦੂਕ ਦੀ ਸੀ। ਹੁਣ ਜਪ ਤਪ ਦੇ ਨਾਲ ਭਗਤੀ ਦੀ ਰੱਖਿਆ ਕਰਨ ਦੇ ਲਈ, ਮਜ਼ਰੂਮ ਦੀ ਰੱਖਿਆ ਕਰਨ ਦੇ ਲਈ ਹੁਣ ਕਹਿੰਦੇ ਹਥਿਆਰਾਂ ਦੀ ਵੀ ਲੋੜ ਪੈ ਗਈ ਸੀ। ਇਸ ਲਈ ਭਗਤੀ ਤੇ ਸ਼ਕਤੀ ਨੂੰ ਇਕੱਠਿਆਂ ਗੁਰੂ ਨਾਨਕ ਦੇ ਘਰ ਦੇ ਵਿੱਚ ਕੀਤਾ, ਛੇਵੇਂ ਜਾਮੇ ਦੇ ਵਿੱਚ ਆ ਕੇ, ਤੇ ਫਿਰ ਆਖਿਆ ਜਿਹੜੀਆਂ ਮਰੀਆਂ ਜ਼ਮੀਰਾਂ ਵਾਲੇ ਲੋਕ ਹੈ ਨਾ, ਇਹਨਾਂ ਦੀਆਂ ਜ਼ਮੀਰਾਂ ਹੁਣ ਢਾਡੀ ਜਗਾਇਆ ਕਰਨਗੇ। ਢੱਡ ਤੇ ਸਰੰਗੀ ਦੇ ਨਾਲ ਅਕਾਲ ਦਾ ਤਖ਼ਤ ਸਾਜ ਦਿੱਤਾ। ਉਸ ਸਮੇਂ ਚਾਰ ਤਖ਼ਤ ਸੀ ਇੱਥੇ, ਕਿਉਂਕਿ ਮੁਗਲਾਂ ਦਾ ਰਾਜ ਸੀ, ਆਪਾਂ ਸਭ ਜਾਣਦੇ ਹਾਂ, ਚਾਰ ਤਖ਼ਤ ਸੀ ਭਾਰਤ ਦੇ ਅੰਦਰ। ਤੇ ਉਸ ਸਮੇਂ ਤਖ਼ਤ ਰਚਾਇਆ ਅਕਾਲ ਦਾ, ਜਿਹੜੇ ਸਮੇਂ ਗੁਲਾਮ ਸੋਚ ਹੋ ਚੁੱਕੀ ਸੀ ਹਰ ਇੱਕ ਦੀ, ਤਖ਼ਤ ਤਾਜ ਇਹ ਸੋਚਣਾ ਵੀ ਇੱਕ ਸੁਪਨਾ ਸੀ, ਕੋਈ ਸੋਚ ਵੀ ਨਹੀਂ ਸੀ ਸਕਦਾ, ਕਿਉਂਕਿ ਮਾਰਾ ਖਾ ਖਾ ਕੇ ਹਜ਼ਾਰਾਂ ਸਾਲਾਂ ਤੋਂ ਭਾਰਤ ਵਾਸੀਆਂ ਦੀ ਜ਼ਮੀਰ ਤੇ ਮਰੀ ਚੁੱਕੀ ਸੀ, ਅਣਖ ਤੇ ਮਰੀ ਚੁੱਕੀ ਸੀ, ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ ਹੈ। ਉਹਨਾਂ ਜ਼ਮੀਰਾਂ ਨੂੰ ਜਗਾਉਣ ਦੇ ਵਾਸਤੇ ਆਖਿਆ, ਹੁਣ ਢਾਡੀ ਢੱਡਾਂ ਤੇ ਟਨਕਾਰੇ ਲਾ ਕੇ, ਤੇ ਜਦੋਂ ਸਿਫਤ ਗਾਇਆ ਕਰਨਗੇ ਨਾ ਯੋਧਿਆਂ ਦੀ, ਤੇ ਫਿਰ ਮੁਰਦੇ ਵੀ ਤੜਪਣ ਲੱਗ ਜਾਇਆ ਕਰਨਗੇ। ਦਸਵੇਂ ਜਾਮੇ ਦੇ ਵਿੱਚ ਆ ਕੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਜੋ ਜੀਵਨ ਦੇ ਅੰਦਰ ਕਰਕੇ ਵਿਖਾਇਆ, ਉਹ ਕੋਈ ਕਰਕੇ ਵਿਖਾ ਨਹੀਂ ਸਕਿਆ। ਜਿਨ੍ਹਾਂ ਨੇ ਅੱਖਾਂ ਦੇ ਸਾਹਮਣੇ ਇਸ ਦੇਸ਼ ਦੇ ਵਾਸਤੇ, ਇਸ ਕੌਮ ਦੇ ਵਾਸਤੇ ਆਪਣੇ ਚਾਰ ਪੁੱਤਰ ਚੜ੍ਹਦੀ ਜਵਾਨੀ ਦੇ ਕੁਰਬਾਨ ਕਰ ਦਿੱਤੇ, ਕੋਈ ਨਹੀਂ ਕਰ ਸਕਦਾ। ਗੁਰੂ ਕਲਗੀਧਰ ਮਹਾਰਾਜ ਵਰਗੀ ਕਰਨੀ ਕੋਈ ਨਹੀਂ ਕਰ ਸਕਦਾ। 9 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਦਾ ਬਲੀਦਾਨ ਦਿੱਤਾ, ਜਿਸ ਸਮੇਂ ਆਖਿਆ ਸੀ ਪਿਆਰੇ ਪਿਤਾ ਜੀ ਆਇਆ ਹੈ ਸ਼ਰਨ ਤੇਰੀ, ਖਾਲੀ ਮੋੜ ਨਾ ਹਿੰਦ ਨਮਾਨੜੇ ਨੂੰ, ਥਾਂ ਥਾਂ ਕਹਿਰ ਦੀ ਅੱਗ ਦੇ ਵਿੱਚ ਸੜਿਆ, ਬਿਪਤਾ ਫਸੇ ਇਸ ਦਰਦ ਰਜਾਨੜੇ ਨੂੰ, ਰੱਖੋ ਪਿਤਾ ਜੀ ਸੀਸ ਦੀ ਭੇਟ ਦੇ ਕੇ, ਆ ਭਾਰਤ ਵਰਸ਼ ਦੇ ਮਾਣ ਪਰਵਾਨੜੇ ਨੂੰ ਮਗਰੇ ਆਵਾਂਗਾ ਸਣੇ ਪਰਿਵਾਰ ਮੈਂ ਵੀ ਹੱਥੀਂ ਬੰਨ ਸ਼ਹਾਦਤੀ ਗਾਨੜੇ ਨੂੰ ਅੱਜ ਇਸ ਦੇਸ਼ ਨੂੰ ਇਸ ਭਾਰਤ ਵਾਸੀਆਂ ਨੂੰ ਇੱਕ ਸਿਰ ਦੀ ਲੋੜ ਪਈ ਹੈ ਆਪਣਾ ਵਾਰ ਦਿਓ ਲੋੜ ਪਈ ਤੇ ਸਭ ਕੁਝ ਕੁਰਬਾਨ ਕਰਦਾ ਮੈਂ ਪਿੱਛੇ ਪਿੱਛੇ ਆ ਜਾਵਾਂਗਾ ਨਾ ਐਸੀ ਦਾਸਤਾਂ ਕਿਤੇ ਵੇਖਣ ਨੂੰ ਮਿਲੀ ਨਾ ਐਸੀ ਕੁਰਬਾਨੀ ਕਿਤੇ ਦੁਨੀਆਂ ਦੇ ਅੰਦਰ ਵੇਖਣ ਨੂੰ ਮਿਲੀ ਤੇ ਮੈਂ ਗੱਲ ਕਰਨ ਲੱਗੀ ਹਾਂ ਚਮਕੌਰ ਦੀ ਜੰਗ ਦੀ ਜਿਹਦੇ ਵਰਗੀ ਜੰਗ ਨਾ ਕਦੇ ਦੁਨੀਆਂ 'ਚ ਹੋਈ ਨਾ ਕਿਸੇ ਨੇ ਵੇਖੀ ਨਾ ਸੁਣੀ ਨਾ ਕਿਤੇ ਲਿਖੀ ਗਈ ਅਤੇ ਨਾ ਕਦੇ ਹੋਵੇਗੀ ਇੱਕ ਪਾਸੇ 40 ਅਤੇ ਦੂਸਰੇ ਪਾਸੇ 10 ਲੱਖ ਦਾ ਟਿੱਡੀ ਦਾ ਕਿਉਂਕਿ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੁਡਵਾਇਆ ਸੀ ਨਾ ਉਸ ਸਮੇਂ ਵਿਉਂਤਾ ਕਰ ਲਈਆਂ ਗਈਆਂ ਸੀ ਹਾਲਾਂਕਿ ਕਸਮਾਂ ਖਾਧੀਆਂ ਗਈਆਂ ਕਿ ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿਓ ਤੁਹਾਨੂੰ ਕੁਝ ਨਹੀਂ ਆਖਿਆ ਜਾਏਗਾ ਤੁਸੀਂ ਪਰਿਵਾਰ ਨੂੰ ਲੈ ਕੇ ਸਿੰਘਾਂ ਨੂੰ ਲੈ ਕੇ ਚਲੇ ਜਾਓ ਪਰ ਉਹਨਾਂ ਨੇ ਵਿਉਂਤ ਬਣਾ ਲਈ ਸੀ ਪਹਾੜੀ ਰਾਜਿਆਂ ਨੇ ਵੀ ਆਪਣੀਆਂ ਫੌਜਾਂ ਮੰਗਾ ਲਈਆਂ ਸੀ ਕਿ ਜਦੋਂ ਅਨੰਦਪੁਰ ਸਾਹਿਬ ਤੋਂ ਕਿਲ੍ਹਾ ਛੱਡਿਆ ਗੁਰੂ ਦੇ ਪਰਿਵਾਰ ਨੇ ਆਪਾਂ ਨੇ ਹੱਲਾ ਕਰ ਦੇਣਾ ਔਰੰਗਜ਼ੇਬ ਦੀਆਂ ਫੌਜਾਂ ਵੀ ਢੁੱਕ ਪਈਆਂ ਸੀ ਉਸ ਧਰਤੀ 'ਤੇ ਲਾਹੌਰ ਦਾ ਸੂਬਾ ਜਲੰਧਰ ਦਾ ਸੂਬਾ ਸਾਰੇ ਭਾਰਤ ਦੀਆਂ ਫੌਜਾਂ ਨਜ਼ਦੀਕ ਆ ਟੁੱਕੀਆਂ ਸੀ ਜੇ ਕੋਈ ਸਾਨੂੰ ਸਵਾਲ ਕਰੇ ਨਾ ਕਿ ਚਮਕੌਰ ਦੀ ਗੜੀ ਦੀ ਜੰਗ 'ਤੇ ਕੇਵਲ 2 ਦਿਨ ਚੱਲੀ ਸੀ ਇੰਨੀ ਛੇਤੀ ਇੰਨੀਆਂ ਫੌਜਾਂ ਕਿੱਥੋਂ ਆ ਗਈਆਂ ਇਹ ਵਿਉਂਤਬੰਦੀ ਪਹਿਲਾਂ ਬਣ ਚੁੱਕੀ ਸੀ ਕਿ ਜਦੋਂ ਕਿਲ੍ਹੇ 'ਚੋਂ ਪਰਿਵਾਰ ਨਿਕਲਿਆ ਉਹਨਾਂ 'ਤੇ ਹੱਲਾ ਬੋਲ ਦੇਣਾ ਹੈ 10 ਲੱਖ ਦੀ ਫੌਜ ਦੀ ਗਿਣਤੀ ਅਤੇ ਦੂਸਰੇ ਪਾਸੇ ਹਨ 40 ਪਰ 40 ਦੇ ਹੌਸਲੇ ਇੰਨੇ ਬੁਲੰਦ ਹਨ ਜਿਹੜੇ ਕਹਿ ਰਹੇ ਨੇ ਇਹ ਗੁਰੂ ਕਲਗੀਧਰ ਮਹਾਰਾਜ ਜੀਓ ਇੱਕ ਇਸ਼ਾਰਾ 'ਤੇ ਕਰੋ ਇੱਕ ਵਾਰ ਥਾਪੜਾ 'ਤੇ ਦਿਓ ਹੁਕਮ 'ਤੇ ਕਰੋ ਅਸੀਂ 10 ਲੱਖ ਦੇ ਨਾਲ ਭਿੜ ਜਾਵਾਂਗੇ ਆਖੋ ਸਤਨਾਮ ਐਡਾ ਵੱਡਾ ਹੌਸਲਾ ਕਿਸੇ ਦੇ ਕੋਲ ਨਹੀਂ ਹੋਣਾ ਜਿਹੜਾ ਹੌਸਲਾ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਪਾਸ ਹੈ ਜਿੱਥੇ ਜਾ ਕੇ ਤਾਕਤ ਖਤਮ ਹੋ ਜਾਂਦੀ ਹੈ ਸਾਡੀ ਉੱਥੋਂ ਸ਼ੁਰੂਆਤ ਹੁੰਦੀ ਹੈ ਗੁਰੂ ਕਲਗੀਧਰ ਮਹਾਰਾਜ ਜੀ ਦੀ ਜਿੱਥੇ ਜਾ ਕੇ ਸਾਡੀ ਸੋਚ ਮੁੱਕ ਜਾਂਦੀ ਹੈ ਖੜ ਜਾਂਦੀ ਹੈ ਅਸੀਂ ਸੋਚਣ ਜੋਗੇ ਕੁਝ ਨਹੀਂ ਰਹਿ ਜਾਂਦੇ ਉੱਥੇ ਜਾ ਕੇ ਉਹਦੀ ਵਿਸ਼ਾਲ ਸੋਚ ਉਹਦਾ ਭੰਡਾਰ ਖੁੱਲ੍ਹ ਜਾਂਦਾ ਹੈ ਇੰਨੀ ਵਿਸ਼ਾਲ ਸੋਚ ਜਿਨ੍ਹਾਂ ਨੇ 40 ਨੂੰ ਆਖਿਆ ਕਿ ਤੁਸੀਂ 10 ਲੱਖ 'ਤੇ ਭਾਰੂ ਪਾਓਗੇ ਕਿਸ ਦੇ ਕੋਲ ਐਸੀ ਸੋਚ ਹੈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਜੀਵਨ ਕਿਤੇ ਲੱਭਣਾ ਹੀ ਨਹੀਂ 42 ਸਾਲ ਦੀ ਉਮਰ ਸਰੀਰ ਕਰਕੇ ਦੁਨੀਆਂ ਦੇ ਵਿੱਚ ਭੋਗੀ ਅਤੇ 42 ਸਾਲਾਂ ਦੇ ਵਿੱਚ ਕੋਈ ਐਸਾ ਕਾਰਜ ਨਹੀਂ ਸੀ ਜਿਹੜਾ ਅਧੂਰਾ ਛੱਡਿਆ ਹੋਏ ਸਾਰੇ ਪੂਰੇ ਕਰ ਗਏ ਨੇ ਸਾਡੇ ਵਰਗਿਆਂ ਨੂੰ 42 ਸਾਲਾਂ ਤੋਂ ਬਾਅਦ ਜਾ ਕੇ ਜਿਉਣ ਦੀ ਜਾਂਚ ਆਉਂਦੀ ਹੈ ਮਾਫ਼ ਕਰਿਓ ਉਦੋਂ ਪਹਿਲਾਂ ਜਿਉਣ ਦੀ ਜਾਂਚ ਨਹੀਂ ਆਉਂਦੀ ਸੋ ਆਓ ਉਹ ਚਮਕੌਰ ਦੀ ਗੜੀ ਦੀ ਗੱਲ ਕਰ ਲਈਏ ਜਿੱਥੇ ਚਫੇਰਿਓ ਉਸ ਹਵੇਲੀ ਨੂੰ ਆ ਕੇ ਫੌਜਾਂ ਨੇ ਘੇਰਾ ਪਾ ਲਿਆ ਗੁਰੂ ਕਲਗੀਧਰ ਮਹਾਰਾਜ ਜੀ 5-5 ਸਿੰਘਾਂ ਦੇ ਜਥੇ ਬਣਾ ਕੇ ਭੇਜਦੇ ਹਨ ਜਿਹੜੇ ਵੈਰੀ ਦਲ ਦੇ ਨਾਲ ਟੱਕਰ ਲੈ ਕੇ ਲੱਖਾਂ ਦੇ ਨਾਲ ਭਿੜ ਕੇ ਹਜ਼ਾਰਾਂ ਨੂੰ ਖਤਮ ਕਰਕੇ ਅੰਤ ਸ਼ਹਾਦਤ ਦੇ ਜੰਮ ਪੀ ਜਾਂਦੇ ਨੇ ਵੱਡਾ ਸਾਹਿਬਜ਼ਾਦਾ ਜੇਠਾ ਪੁੱਤਰ ਜਵਾਨ ਹੋਇਆ ਮੁੱਛ ਫੁੱਟਦੀ ਹੈ ਦਾੜੀ ਉੱਤਰਦੀ ਹੈ ਅਤੇ ਬੜੀ ਰੰਗਤ ਹੈ ਚਿਹਰੇ ਦੇ ਉੱਤੇ ਚੜ੍ਹਦੀ ਜਵਾਨੀ ਦੀ ਦੂਰ ਬੈਠਾ ਵੇਖ ਰਿਹਾ ਪਿਤਾ ਜੀ ਆਵਾਜ਼ ਨਹੀਂ ਮਾਰ ਰਹੇ ਗਲ ਦੇ ਵਿੱਚ ਪੱਲਾ ਪਾ ਲਿਆ ਉੱਠ ਕੇ ਸਨਮੁੱਖ ਆਇਆ ਆਖਿਆ ਪਿਤਾ ਜੀ ਮੈਂ ਕਦੋਂ ਦਾ ਵੇਖ ਰਿਹਾ ਸੀ ਤੁਸੀਂ ਮੈਨੂੰ ਆਵਾਜ਼ ਕਿਉਂ ਨਹੀਂ ਮਾਰ ਰਹੇ ਤੁਸੀਂ ਮੇਰਾ ਨਾਂ ਅਜੀਤ ਰੱਖਿਆ ਕੀ ਮੇਰੀ ਤਾਕਤ 'ਤੇ ਤੁਹਾਨੂੰ ਕੋਈ ਸ਼ੱਕ ਹੈ ਮੈਨੂੰ ਕਿਉਂ ਨਹੀਂ ਆਵਾਜ਼ ਮਾਰੀ ਅਤੇ ਉਸ ਵੇਲੇ ਦਸ਼ਮੇਸ਼ ਪਿਤਾ ਜੀ ਨੇ ਆਖਿਆ ਸੀ ਕਹਿੰਦੇ ਅਜੀਤ ਸਿੰਘਾ ਤੇਰਾ ਨਾਮ ਹੈ ਅਜੀਤ ਰੱਖਿਆ ਅਤੇ ਪੁੱਤਰਾ ਤੈਨੂੰ ਆਵਾਜ਼ ਦੀ ਲੋੜ ਸੀ ਮੈਨੂੰ ਪਤਾ ਹੈ ਤੂੰ ਮੇਰਾ ਪੁੱਤਰ ਹੈ ਤੇਰਾ ਖੂਨ ਉਬਾਲਾ ਮਾਰੇਗਾ ਤੂੰ ਆਪ ਉੱਠ ਕੇ ਆਵੇਂਗਾ ਤੂੰ ਆਇਆ ਛਾਤੀ ਦੇ ਨਾਲ ਲਾਇਆ ਇਹ ਨਹੀਂ ਸੀ ਆਖਿਆ ਕਿ ਪੁੱਤਰਾ ਇੱਥੇ ਸਿੰਘ ਜੂਝ ਰਹੇ ਨੇ ਉਹਨਾਂ ਨੂੰ ਜੂਝਣ ਦੇ ਅਤੇ ਤੂੰ ਇੱਥੋਂ ਨਿਕਲ ਜਾ ਤੂੰ ਤੇ ਮੇਰਾ ਪੁੱਤਰ ਹੈ ਆਖੋ ਸਤਨਾਮ ਨਹੀਂ ਸਿੰਘਾਂ ਨੂੰ ਵੀ ਉਹਨਾਂ ਪਿਆਰ ਦਿੱਤਾ ਇੱਥੋਂ ਤੱਕ ਕਹੀਏ ਕਿ ਕੌਮ ਨੂੰ ਉਸ ਤੋਂ ਜ਼ਿਆਦਾ ਪਿਆਰ ਦਿੱਤਾ ਆਪਣੇ ਪੁੱਤਰਾਂ ਤੋਂ ਇਸੇ ਲਈ ਹੱਸ ਕੇ ਕੌਮ ਦੇ ਉੱਤੋਂ 4 ਪੁੱਤਰ ਵਾਰ ਦਿੱਤੇ ਆਓ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਤਿਆਰ ਕੀਤਾ ਸ਼ਸਤਰ ਬਸਤਰ ਪਹਿਨਾਏ ਨੇ ਘੋੜੇ 'ਤੇ ਹੋ ਕੇ ਸਵਾਰ ਸਾਹਿਬਜ਼ਾਦਾ ਅਜੀਤ ਸਿੰਘ ਬਾਹਰ ਨਿਕਲੇ ਨੇ ਖੁੱਲ੍ਹਿਆ ਉਸ ਕੱਚੀ ਹਵੇਲੀ ਦਾ ਬੂਹਾ ਸਾਹਮਣੇ ਵੇਖਿਆ ਟਿੱਡੀ ਦਲ ਅਤੇ ਹੌਸਲਾ ਦੁੱਗਣਾ ਅਤੇ ਚੌਗਣਾ ਹੋ ਗਿਆ ਸਾਹਿਬਜ਼ਾਦਾ ਅਜੀਤ ਸਿੰਘ ਨੇ ਕੀਤੀ ਹੈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਦੇ ਸ਼ਿਵਾ ਵਰ ਮੋਹੇ ਇਹ ਹੈ ਸ਼ੁਭ ਕਰਮਨ 'ਤੇ ਕਬਹੂ ਨਾ ਟਰੋ ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋਗਣ ਤੋਂ ਉਚਰੋ ਜਬ ਆਪ ਕੀ ਔਦ ਨਿਦਾਨ ਬਣੇ ਅਤਿ ਹਿਰਣ ਮੈਂ ਤਬ ਜੂਝ ਮਰੋ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ ਸੂਰਾ ਸੋ ਪਹਿਚਾਨੀਆ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੈ ਕਬੂ ਨਾ ਛਾਡੈ ਖੇਤ ਛੱਡ ਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੈਰੀ ਦਲ ਤੇ ਭਰਮਾ ਹੱਲਾ ਹੈ ਕਿਉਂਕਿ
ਛੱਡੀਆਂ ਕਾਨੀਆਂ ਹਿੱਕਾ ਕਰੀਆਂ ਵੈਰੀ ਦੀਆਂ ਲੀਰ ਉਹਨੇ ਵੱਡ ਵੱਡ ਕੀਤੇ ਡੱਕਰੇ
ਤੀਰਾਣੇ ਛਾਨਣੀ
ਛਾਨਣੀ
ਕਰਤੀ ਤੀਰਾਣੇ।